कमल हिरदा सिमरह है। वाहिगुरु करन रूप चरण कमल अपने हिरदे याद करदे ने। सत बलिहारी सतगुर अपने, नानक जिस प्रसाद ऐसा प्रभ जपने। सदा बलिहार जाइए अपने सतगुरां तो जिन्हां दी कृपा नाल इहा जिहा वाहिगुरु अकाल पुरख जपदे आ, सतगुरु की संगत करदे आ। पर महाराज कहिंदे सारिआं नूं नहीं दिंदा इह चीज मैं, एहो हर रस पावै जन कोई। कोई कोई रब दा प्यारा इह नाम रस नूं प्राप्त करदा है, जिन्हों मैं आप देवा। अमृत पीवै अमर सो होए, जेड़ा नाम अमृत नूं पींदा है वह मरण तो रहत हो जाता है, मौत तो रहत हो जाता है। उस पुरख का नाहीं कदे विनाश, जाकै मन प्रगटे गुणतास। उस पुरश का कदे भी नाश नहीं हुंदा, वह मेरे वर्गा ही बन जाता है। जिहदे हिरदे च गुणा का खजाना, गुणतास, तास मतलब खजाना, गुण गुणा का, यह अखर गुरबाणी च बहुत वारी आया। जिथे भी आ गया, चाहे नन्ने नाल चाहे नाणे नाल, गुण तास भी आउंदा, गुण तास भी आउंदा। गुणा का खजाना है अकाल पुरख वाहेगुरु, जिसके हिरदे च प्रगट हो जाते ने, उहदा नाश नहीं हुंदा। सौदागर आया छेवें पातशाह कोल श्री करतारपुर साहब, एक घोड़ा, एक दुशाला, एक बाज, तीर कमान, श्री साहब बहुत सारिया मोहरां भेटा रखिया, मत्था टेकिया। महाराज कहण लगे जदों घरों चलिया सी, मन दा की संकल्प सी उदों घरों चलन वेले? महाराज जी मैं अज ये सोचा सी वी जाके महाराज नूं ये बेनती करूंगा वी असी दर्शन करन आउणे आ, साल बाद दो दो साल भी लंघ जांदे, काबल कंधार च मैं रहिंदा, व्यापार करदा हां, सौदागर हां, आया नहीं जांदा। मैं तो यह बेनती करनी है भी तुहाडा यह जिहड़ा सूप सामने है, जिवें तुसीं हुणे गुरता गद्दी ते बैठे हो, सोहणे तखत ते बैठे हो, इसे तरह ही बने तने मेरे हिरदे दे विच बैठ जाओ तुसीं, ते मैं रोज तुहाडे दर्शन करिया करां। फिर चाहे फिर चाहे महाराज मैं नरकां च रहा, चाहे मैं स्वर्गां च रहा, चाहे मैं जूनां च घूमा, फिर मैनू मौज बनी रहे। महाराज हस के कहण लगे कि जद मैं तेरे हिरदे च बैठांगा तो फिर तू नरकां नूं जाएगा? फिर नहीं जाना, बस फिर तो बंदा मुक्ति हो जाता है। जिहदे हिरदे च मैं बैठ जावां वो जीव सदा लई मुक्त हो जाता है। जाकै मन प्रगटे गुणतास, उस पुरख का नाहीं करे विनाश। आठ पहर हर का नाम ले, साडे सतगुरु तो अठे पहर ही आप भी वाहेगुरु वाहेगुरु करते रहते ने, करते ना गुरु ग्रंथ साहब अठे पहर वाहेगुरु वाहेगुरु करते हैं। ये गल का पता किवें लगे? ये जे थोड़ी जी अपनी अवस्था होवे तां, जे अपनी अवस्था नहीं तां आपां नूं की सुनना? आपां जे कहीए भी सारे पासे जिथे मर्जी किते भी टेलीविजन ला लो उत्थे आ जांदा उहदा फोटो, क्योंकि वह हवा दे विच उहदियां वेव्स घूमदियां ने, कैच कर लैंदा उह। फिर कोई भी चीज हवा दे विच घूमदी है, कैच करदी है उहनूं हरेक चीज नूं। सो महाराज सच्चे पातशाह कहिंदे ने साडे सतगुरु जिहड़े ने ओ अठे पहर नाम लेंदे ने। इस गल का पता किवें लगे? संत बाबा सुंदर सिंह जी खालसा नूं जदों लुधियाने हस्पताल लैके गए, चैक कराया, शरीर ढिले सी थोड़े जे, डाक्टर ने जदों चैक करन वास्ते ओ कन्नां नूं टूटियां जिहियां लाईयां, तां उस वक्त ओ उत्थे जाम होके खड़ा हो गया, हिले ही नहीं कई मिंट। महापुरश कहण लगे डाक्टर साहब जी होर भी किते ला के देख लो, होर लाया उत्थे भी हिलिया नहीं। फिर कहने लत्तां नूं भी ला के देख लो, कहिंदे लत्तां नूं भी ला के देख लैना। कहिंदे डाक्टर साहब की गल, जिथे ला दिंदे हो फिर तुसीं हिलदे ही नहीं? कहिंदे महाराज मैं जिथे इहनूं ला दिंदा मेरे कन्नां च पता की सुणदा? वाहे गुरु वाहे गुरु वाहे गुरु वाहे ਉਹ ਕਹਿੰਦੇ ਮੇਰੇ ਕੰਨਾਂ ਚ ਵਾਹਿਗੁਰੂ ਵਾਹਿਗੁਰੂ ਸੁਣਨ ਲੱਗ ਪੈਂਦਾ। ਮਹਾਂਪੁਰਸ਼ ਕਹਿਣ ਲੱਗੇ ਗੱਲ ਇਹ ਹੈ, ਸਾਰਿਆਂ ਨੂੰ ਤਾਂ ਨਹੀਂ ਸੁਣਦਾ, ਸਾਰੇ ਡਾਕਟਰਾਂ ਨੂੰ ਤਾਂ ਨਹੀਂ ਸੁਣਦਾ, ਇਹ ਤਾਂ ਤੁਹਾਡੇ ਅੰਦਰ ਵੀ ਅਵਸਥਾ ਹੈ ਤਾਂ ਤੁਹਾਨੂੰ ਸੁਣ ਰਿਹਾ ਹੈ। ਗੱਲ ਠੀਕ ਹੈ ਕਹਿੰਦੇ। ਸੋ ਜੇ ਆਪਣੀ ਅਵਸਥਾ ਹੋਵੇ ਨਾ ਥੋੜ੍ਹੀ ਜਿਹੀ ਵੀ, ਥੋੜ੍ਹਾ ਜਿਹਾ ਕਨੈਕਸ਼ਨ ਹੋਵੇ ਨਾ ਆਪਣੇ ਕੋਲ, ਤਾਂ ਫਿਰ ਆਪਾਂ ਨੂੰ ਪਤਾ ਲੱਗ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਹਰ ਵਕਤ ਸਿਮਰਨ ਦੀ ਆਵਾਜ਼ ਆਉਂਦੀ ਰਹਿੰਦੀ ਹੈ। ਮਹਾਰਾਜ ਦੇ ਵਿੱਚੋਂ ਸਿਮਰਨ ਆਉਂਦਾ ਹਰ ਵਕਤ, ਸਿਮਰਨ ਦੇ ਗੱਫੇ, ਵੱਡੇ ਵੱਡੇ ਗੱਫੇ ਆਉਂਦੇ ਨੇ, ਛੋਟਾ ਗੱਫਾ ਨਹੀਂ ਆਉਂਦਾ ਇੱਥੋਂ। ਇਹ ਤਾਂ ਜਿਵੇਂ ਵੱਡੇ ਸਾਰੇ ਹਿਮਾਲਿਆ ਪਰਬਤ ਤੇ ਬਰਫ਼ ਜੰਮੀ ਹੋਵੇ, ਉੱਥੋਂ ਹਵਾ ਟੱਚ ਕਰਕੇ ਉਹਦੇ ਨਾਲ ਆਵੇ ਤਾਂ ਸਾਰੀ ਹਵਾ ਹੀ ਠੰਡੀ ਠਾਰ ਹੋ ਜਾਂਦੀ। ਐਡਾ ਵੱਡਾ ਗੱਫਾ ਆਉਂਦਾ ਆਪਾਂ ਨੂੰ ਫਿਰ ਠੰਡੀ ਹਵਾ ਦਾ, ਬਰਫ਼ ਸ਼ਿਮਲੇ ਪੈਂਦੀ, ਠੰਡ ਪਟਿਆਲੇ ਹੋ ਜਾਂਦੀ ਹੈ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਲ ਸਪਰਸ਼ ਹੋ ਕੇ ਜਿਹੜੀ ਹਵਾ ਆਉਂਦੀ ਨਾ ਸੰਗਤ ਨੂੰ, ਉਹ ਹਵਾ ਦੇ ਵਿੱਚ ਹੀ ਗੱਫਾ ਹੁੰਦਾ ਸਾਰਾ ਨਾਮ ਦਾ, ਪਰ ਮਿਲਦਾ ਹੈ ਸਾਰਿਆਂ ਨੂੰ, ਲੰਘ ਜਾਂਦਾ ਹੈ ਉਹਨਾਂ ਦੇ ਕੋਲ ਦੀ ਜਿਨ੍ਹਾਂ ਦੇ ਭਾਂਡੇ ਨਹੀਂ ਹੁੰਦੇ ਸਾਫ਼, ਜਿਨ੍ਹਾਂ ਦੇ ਭਾਂਡੇ ਥੋੜੇ ਜਿਹੇ ਲਿਸ਼ਕਦੇ ਨੇ ਉੱਥੇ ਪੈ ਜਾਂਦਾ ਜਾ ਕੇ। ਇਸ ਕਰਕੇ ਮਹਾਰਾਜ ਤਾਂ ਰੋਜ਼ ਹੀ ਵਰਤਾਉਂਦੇ ਨੇ, ਪਰ ਜੇ ਥੋੜਾ ਜਿਹਾ ਪਹਿਲਾਂ ਘਰੇ ਬੈਠ ਕੇ ਸਿਮਰਨ ਕਰਿਆ ਉਹਨਾਂ, ਭਾਂਡਾ ਸਾਫ਼ ਕਰ ਲਓ, ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਕੋ ਜਾਵ, ਅੰਤਸ਼ਕਰਨ ਨੂੰ ਆਪਣੇ ਨੂੰ ਸਾਫ਼ ਕਰ ਲਓ, ਮਾਂਜ ਲਓ ਚੰਗੀ ਤਰ੍ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਮਾਂਜੈ ਸੱਚ ਸੋਈ, ਜਿਹੜਾ ਮਨ ਮਾਂਜ ਲੈਂਦਾ ਉਹ ਸੱਚ ਦਾ ਰੂਪ ਬਣ ਜਾਂਦਾ ਹੈ। ਸਤਿਗੁਰੂ ਮਹਾਰਾਜ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕੋ ਦੇ, ਫਿਰ ਨਾਮ ਦਾ ਉਪਦੇਸ਼ ਹੀ ਆਪਣੇ ਸੇਵਕ ਨੂੰ ਵੀ ਦਿੰਦੇ ਨੇ। ਭਾਈ ਅਸੀਂ ਅੱਠੇ ਪਹਿਰ ਜਪਦੇ ਹਾਂ, ਤੂੰ ਵੀ ਭਾਈ ਜਪਿਆ ਕਰ ਅੱਠੇ ਪਹਿਰ। ਮੋਹ ਮਾਇਆ ਕੈ ਸੰਗ ਨ ਲੇਪ, ਮਨ ਮਹਿ ਰਾਖੈ ਹਰ ਹਰ ਏਕ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੋਹ ਮਾਇਆ ਤੋਂ ਨਿਰਲੇਪ ਰਹਿੰਦੇ ਨੇ, ਮਨ ਦੇ ਅੰਦਰ ਨਾਮ ਨੂੰ ਟਿਕਾ ਕੇ ਰੱਖਦੇ ਨੇ, ਤੇ ਗੁਰਸਿੱਖ ਨੂੰ ਵੀ ਇਹੀ ਅਵਸਥਾ ਦੇ ਦਿੰਦੇ ਨੇ। ਅੰਧਕਾਰ ਦੀਪਕ ਪ੍ਰਗਾਸੇ, ਅੰਧਕਾਰ ਦੇ ਵਿੱਚ, ਅਗਿਆਨਤਾ ਦੇ ਵਿੱਚ ਫਿਰ ਨਾਮ ਦਾ ਦੀਪਕ ਪ੍ਰਕਾਸ਼ ਹੋ ਜਾਂਦਾ ਹੈ। ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ, ਉੱਥੋਂ ਸਾਰੇ ਪ੍ਰਕਾਰ ਦਾ ਭਰਮ ਮੋਹ ਦੁੱਖ ਹਰੇਕ ਚੀਜ਼ ਨਸ ਜਾਂਦੀ ਹੈ ਤੇ ਨਾਸ ਹੋ ਜਾਂਦੀ ਹੈ। ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਨਾਮ ਦਾ ਵਾਸਾ ਕਰ ਦੇਣ, ਨਾਮ ਦਾ ਵਾਸਾ ਤਾਂਹੀਓ ਹੋਵੇਗਾ ਜੇ ਸਾਡਾ ਧਿਆਨ 24 ਘੰਟੇ ਨਾਮ ਵਿੱਚ ਹੈ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਵਾਹਿਗੁਰੂ ਵਾਹਿਗੁਰੂ। ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਸੋ ਅੱਗੇ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ, ਸੱਤਵੀਂ ਪੌੜੀ ਹੈ। ਤਪਤ ਮਾਹੇ ਠਾਂਡ ਵਰਤਾਈ, ਆਨੰਦ ਪਾਇਆ ਦੁੱਖ ਨਾਠੇ ਪਾਈ। ਮਹਾਰਾਜ ਫਰਮਾਉਂਦੇ ਨੇ ਤਪਦੇ ਹੋਏ ਹਿਰਦਿਆਂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਨਾਮ ਦੀ ਠੰਡ ਪਾਈ ਹੈ। ਪ੍ਰਤੱਖ ਵੀ ਸੰਸਾਰ ਗਰਮੀ ਨਾਲ ਜਦੋਂ ਤਪਦਾ ਹੈ, ਮੀਂਹੋਂ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਇੱਕ ਤੇ ਇਹ ਚੀਜ਼ ਬਖਸ਼ਿਸ਼ ਕੀਤੀ, ਇੱਕ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰ ਹੈ ਦਿੱਤਾ ਲਹਿਓ ਉਬਾਰ, ਸਤਿਗੁਰ ਸੁੱਖ ਵਿਖਾਲਿਆ ਸੱਚਾ ਸ਼ਬਦ ਵਿਚਾਰ। ਨਾਨਕ ਅਵਰ ਨਾ ਸੁਝਈ ਹਰ ਬਿਨ ਬਖਸ਼ਣ ਹਾਰ, ਸਤਿਗੁਰ ਸੁੱਖ ਵਿਖਾਲਿਆ ਸੱਚਾ ਸ਼ਬਦ ਵਿਚਾਰ। ਜਿਹੜੀ ਸ਼ਬਦ ਦੀ ਵਿਚਾਰ ਹੈ, ਇਹੀ ਅਸਲ ਵਿੱਚ ਠੰਡ ਪਾਉਣ ਵਾਲੀ ਹੈ। ਮਨਾਂ ਦੇ ਅੰਦਰ, ਸ੍ਰਿਸ਼ਟੀ ਦੇ ਅੰਦਰ ਜਿਹੜੀ ਠੰਡ ਪਾਉਣੀ ਹੈ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁੱਖ ਉਪਜੇ ਬਾਜੇ ਅਨਹਦ ਤੂਰੇ। ਸੋ ਮਹਾਰਾਜ ਫਰਮਾਉਂਦੇ ਨੇ, ਛਾਤੀ ਸ਼ੀਤਲ ਮਨ ਸੁਖੀ ਛੰਤ ਗੋਬਿੰਦ ਗੁਣ ਗਾਏ, ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ। ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟਈ ਧਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਚੰਦਨ ਘੋਲ ਕੇ ਪੀਣ ਨਾਲ ਤਪਸ਼ ਨਹੀਂ ਮਿਟਦੀ, ਚੰਦਰਮਾ ਦੀਆਂ ਕਿਰਨਾਂ ਨਾਲ ਠੰਡ ਨਹੀਂ ਪੈ ਸਕਦੀ। ਸਰਦੀ ਦੀ ਰੁੱਤ ਵਿੱਚ ਵੀ ਬੰਦਿਆਂ ਦੇ ਮਨ ਤੜਫਦੇ ਰਹਿੰਦੇ ਨੇ, ਠੰਡ ਨਹੀਂ ਪੈਂਦੀ ਮਨ ਚ, ਫਿਰ ਕਿਸ ਤਰੀਕੇ ਨਾਲ ਠੰਡ ਪੈ ਸਕਦੀ ਹੈ? ਮਹਾਰਾਜ ਕਹਿੰਦੇ ਇੱਕ ਤਰੀਕਾ ਹੈ ਠੰਡ ਪਾਉਣ ਦਾ ਹਿਰਦੇ ਦੇ ਅੰਦਰ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ। ਸੋ ਮਹਾਰਾਜ ਫਰਮਾਉਂਦੇ ਨੇ ਇਸ ਤਰ੍ਹਾਂ ਠੰਡ ਪੈਂਦੀ, ਆਨੰਦ ਭਇਆ ਦੁੱਖ ਨਾਠੇ ਭਾਈ, ਆਨੰਦ ਹੋ ਗਿਆ ਮਨ ਦੇ ਅੰਦਰ, ਸਾਰੇ ਦੁੱਖਾਂ ਦੀ ਨਿਵਰਤੀ ਹੋ ਗਈ, ਆਪਣੇ ਆਪ ਦੌੜ ਗਏ। ਜਨਮ ਮਰਨ ਕੇ ਮਿਟੇ ਅੰਦੇਸੇ, ਜਿਹੜੇ ਸੰਸੇ ਚ ਹੋ ਰਹੇ ਸੀ ਬਾਰ ਬਾਰ ਜੰਮਣ ਮਰਨ ਦੇ, ਇਹ ਵੀ ਸਤਿਗੁਰੂ ਦੀ ਕਿਰਪਾ ਦੁਆਰਾ ਮਿਟ ਗਏ। ਸਾਧੂ ਕੇ ਪੂਰਨ ਉਪਦੇਸੇ, ਸਤਿਗੁਰੂ ਜੀ ਦੇ ਪੂਰਨ ਉਪਦੇਸ਼ ਕਰਕੇ, ਕਿਉਂਕਿ ਸਤਿਗੁਰੂ ਦਾ ਉਪਦੇਸ਼ ਹੀ ਪੂਰਨ ਹੈ, ਬਾਕੀ ਦੇ ਉਪਦੇਸ਼ ਵਿੱਚ ਕਮੀ ਹੁੰਦੀ ਹੈ, ਬਾਕੀ ਦੇ ਜਿੰਨੇ ਵੀ ਉਪਦੇਸ਼ ਨੇ ਉਹਨਾਂ ਚ ਫਿਰ ਕਮੀ ਆ ਜਾਂਦੀ। ਸਤਿਗੁਰੂ ਦੇ ਉਪਦੇਸ਼ ਵਿੱਚ ਸੰਪੂਰਨਤਾ ਹੈ। ਥੋੜਾ ਜਿਹਾ ਮੈਂ ਇਸ਼ਾਰਾ ਕਰ ਦਿੰਦਾ ਵੀ ਕਮੀ ਕੀ ਹੈ। ਕਈ ਅਵਤਾਰਾਂ ਨੇ ਲਿਖਿਆ ਕਿ ਮੈਂ ਭਗਵਾਨ ਹਾਂ, ਮੈਂ ਹੀ ਸ੍ਰਿਸ਼ਟੀ ਵਿੱਚ ਜੰਮਦਾ ਹਾਂ, ਮੈਂ ਹੀ ਮਰਦਾ ਹਾਂ, ਮੈਂ ਹੀ ਇਹ ਕਰਦਾ ਹਾਂ। ਉਹ ਮੈਂ ਦੇ ਨਾਲ ਕਰਕੇ ਕੰਮ ਖਰਾਬ ਹੋ ਗਿਆ, ਮੈਂ ਵਾਲੀ ਬਾਣੀ ਅਧੂਰੀ ਹੋ ਜਾਂਦੀ। ਪਰ ਸਤਿਗੁਰੂ ਦੀ ਬਾਣੀ ਜਿਹੜੀ ਹੈ ਉਹ ਨਿਮਰਤਾ ਵਾਲੀ ਹੈ, ਧੁਰ ਕੀ ਬਾਣੀ ਵਿੱਚ ਕੋਈ ਕਮੀ ਨਹੀਂ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਪੂਰਨ ਉਪਦੇਸ਼, ਨਾਮ ਦਾ ਉਪਦੇਸ਼, ਲਾਲਚ ਤੋਂ ਰਹਿਤ ਉਪਦੇਸ਼, ਇਹ ਪੂਰਨ ਉਪਦੇਸ਼ ਕਹਾਉਂਦੇ ਨੇ। ਕਈ ਉਪਦੇਸ਼ ਆਪਣੇ ਮਤਲਬ ਨੂੰ ਵੀ ਕੀਤੇ ਜਾਂਦੇ ਨੇ, ਪਰ ਸਤਿਗੁਰੂ ਦਾ ਉਪਦੇਸ਼ ਜਦੋਂ ਵੀ ਹੁੰਦਾ ਹੈ ਉਹ ਸਾਨੂੰ ਤਾਰਨ ਵਾਸਤੇ ਹੀ ਹੁੰਦਾ ਹੈ। ਭਉ ਚੂਕਾ ਨਿਰਭਉ ਹੋਏ ਬਸੇ, ਮਨ ਦੇ ਅੰਦਰੋਂ ਡਰ ਖਤਮ ਹੋ ਗਿਆ, ਨਿਡਰ ਹੋ ਕੇ ਬਸਣ ਲੱਗ ਪਏ। ਸਗਲ ਵਿਆਦ ਮਨ ਤੇ ਖੈ ਨੱਸੇ, ਸਾਰੇ ਪ੍ਰਕਾਰ ਦੀਆਂ ਜਿਹੜੀਆਂ ਆਦੀਆਂ ਵਿਆਧੀਆਂ ਉਪਾਧੀਆਂ ਸਨ, ਇਹ ਮਨ ਦੇ ਵਿੱਚੋਂ ਖੈ ਨੱਸੇ। ਖੈ ਦਾ ਅਰਥ ਵੀ ਨਾਸ ਹੋਣਾ ਤੇ ਨੱਸੇ ਦਾ ਅਰਥ ਵੀ ਨਾਸ ਹੀ ਹੋਣਾ, ਦੌੜਨਾ। ਜਿੱਥੇ ਡਬਲ ਕੰਮ ਆ ਜਾਏ ਉੱਥੇ ਮਤਲਬ ਪੂਰਾ ਜ਼ੋਰ ਦੇ ਕੇ ਕਿ ਬਿਲਕੁਲ ਚੰਗੀ ਤਰ੍ਹਾਂ ਹੀ ਨਾਸ ਹੋ ਗਏ ਦੁੱਖ। ਦੁੱਖਾਂ ਦਾ ਨਾਂ ਨਿਸ਼ਾਨ ਹੀ ਨਹੀਂ ਰਿਹਾ ਉੱਥੇ, ਆਦੀਆਂ ਵਿਆਧੀਆਂ ਉਪਾਧੀਆਂ ਵਾਹਿਗੁਰੂ ਨੇ ਖਤਮ ਹੀ ਕਰ ਦਿੱਤੀਆਂ ਨੇ। ਜਿਸ ਕਾ ਸਾ ਤਿੰਨ ਕਿਰਪਾ ਤਾਰੀ, ਜਿਸ ਦਾ ਸੀ ਇਹ ਬਣਾਇਆ ਹੋਇਆ ਜੀਵ, ਜਿਸ ਦਾ ਪ੍ਰੇਮੀ, ਉਸੇ ਨੇ ਹੁਣ ਕਿਰਪਾ ਕਰ ਦਿੱਤੀ ਹੈ, ਇਹਨੂੰ ਰਸਤਾ ਦੇ ਦਿੱਤਾ ਹੈ। ਸਤਿਗੁਰੂ ਜੀ ਨੇ ਇੱਕ ਰਸਤਾ ਦਿੱਤਾ ਸਾਰਿਆਂ ਨੂੰ ਕਲਯੁਗ ਦੇ ਵਿੱਚ, ਘਰੇ ਜਾ ਕੇ ਨਾਮ ਨਹੀਂ ਜਪਿਆ ਜਾਂਦਾ, ਜੰਗਲਾਂ ਵਿੱਚ ਨਹੀਂ ਜਾਣਾ ਹੈ। ਇੱਕ ਤਰੀਕਾ ਹੈ ਕਿ ਸਾਧ ਸੰਗ ਜਪ ਨਾਮ ਮੁਰਾਰੀ, ਸਤਿਗੁਰੂ ਦੀ ਹਜ਼ੂਰੀ ਚ ਬੈਠ ਕੇ ਸਾਧ ਸੰਗਤ ਵਿੱਚ ਬਹਿ ਕੇ ਨਾਮ ਜਪ। ਮੁਰ ਆਰੀ, ਮੁਰ ਆਦਿਕ ਦੈਂਤਾਂ ਨੂੰ ਕੱਟਣ ਵਾਲਾ ਪਰਮੇਸ਼ਰ, ਸਾਧ ਸੰਗਤ ਵਿੱਚ ਬਹਿ ਕੇ ਜੇ ਨਾਮ ਜਪੀਏ, ਥਿੱਤ ਪਾਈ ਮਨ ਇਕਾਗਰਤਾ ਪ੍ਰਾਪਤ ਕਰ ਲੈਂਦਾ ਹੈ। ਚੂਕੇ ਭਰਮ ਗਵਨ, ਭਰਮ ਹੁੰਦੀ ਭਟਕਣਾ, ਗਵਨ ਜਾਣਾ, ਇੱਧਰ ਉੱਧਰ ਭਟਕਦੇ ਫਿਰਨਾ, ਇਹ ਖਤਮ ਹੋ ਜਾਂਦੇ ਚੂਕੇ। ਸਾਧ ਸੰਗਤ ਵਿੱਚ ਬਹਿ ਕੇ ਮਹਾਰਾਜ ਕਹਿੰਦੇ ਜਪ ਨਾਮ ਮੁਰਾਰੀ, ਸੁਣ ਨਾਨਕ ਹਰ ਹਰ ਜਸ ਸ੍ਰਵਨ, ਇਹ ਕੰਨਾਂ ਵਿੱਚ ਜਸ ਸੁਣਿਆ ਕਰ। ਸਾਧ ਸੰਗਤ ਵਿੱਚ ਬੈਠ ਕੇ ਮੂੰਹ ਨਾਲ ਜਪ, ਕੰਨਾਂ ਨਾਲ ਸੁਣ, ਮਨ ਦੀ ਇਕਾਗਰਤਾ ਪ੍ਰਾਪਤ ਹੁੰਦੀ। ਜਿਹੜੇ ਮਨ ਦੀ ਇਕਾਗਰਤਾ ਪ੍ਰਾਪਤ ਕਰਨ ਵਾਲੇ ਨੇ, ਉਹਨਾਂ ਦਾ ਧਿਆਨ ਜ਼ਿਆਦਾਤਰ ਲਾਹਾ ਲੈਣ ਵਿੱਚ ਹੁੰਦਾ, ਲਾਹਾ ਖੱਟੀਏ ਵੱਧ ਤੋਂ ਵੱਧ। ਜਿਹੜੇ ਐਵੇਂ ਲਾਹੇ ਤੋਂ ਬਿਨਾਂ ਹੀ ਨੇ, ਜਿਨ੍ਹਾਂ ਨੂੰ ਸੋਝ ਹੀ ਨਹੀਂ ਹੁੰਦੀ, ਉਹ ਸਾਧ ਸੰਗਤ ਵਿੱਚ ਬੈਠਣਾ ਪਸੰਦ ਹੀ ਨਹੀਂ ਕਰਦੇ। ਜਦ ਤੱਕ ਸੋਝ ਹੀ ਨਹੀਂ ਹੈ, ਉਦੋਂ ਤੱਕ ਪਸੰਦ ਨਹੀਂ ਕਰਦੇ। ਜਿਵੇਂ ਕੋਈ ਮਜ਼ਦੂਰ ਮਜ਼ਦੂਰੀ ਕਰੇ, 5 ਵਜੇ ਤੱਕ ਟਾਈਮ ਹੁੰਦਾ, ਪਰ ਜੇ ਉਹ 5:30 ਵਜੇ ਤੱਕ ਆਪਣੀ ਮਰਜ਼ੀ ਨਾਲ ਟਾਈਮ ਲਾ ਦੇਵੇ, ਫਿਰ ਸਾਰੇ ਬੜੇ ਖੁਸ਼ ਹੁੰਦੇ ਵੀ ਇਹ ਬੜਾ ਬੰਦਾ ਅੱਛਾ। ਵੀ ਆਮ ਤਾਂ 4:45 ਹੀ ਹਟ ਜਾਂਦੇ ਨੇ, ਦੇਖੋ ਇਹਨੇ 5:30 ਤੱਕ ਟਾਈਮ ਲਾਇਆ। ਉਹਨੂੰ ਅੱਛਿਆਂ ਦੀ ਗਿਣਤੀ ਚ ਗਿਣਿਆ ਜਾਂਦਾ। ਪਰ ਜੇ ਆਪਾਂ ਨੂੰ ਸਤਸੰਗ ਵਿੱਚ ਟਾਈਮ ਲਾਉਣਾ ਪੈ ਜੇ ਕਿਤੇ 5-10 ਮਿੰਟ ਜ਼ਿਆਦਾ, ਆਪਾਂ ਰੌਲਾ ਪਾ ਦਿੰਦੇ, ਇਹ ਤਾਂ ਜ਼ਿਆਦਾ ਹੋ ਗਿਆ ਟਾਈਮ। ਤਾਂ ਕੀ ਗੱਲ, ਉਹ ਜਿਹੜਾ ਟਾਈਮ ਜ਼ਿਆਦਾ ਕੋਈ ਹੋਰ ਤੁਹਾਡੇ ਲਈ ਲਾਉਂਦਾ ਹੈ, ਉਹ ਚੰਗਾ ਬੰਦਾ ਹੋ ਗਿਆ। ਆਪਾਂ ਸਤਸੰਗ ਵਿੱਚ ਟਾਈਮ ਲਾਉਂਦੇ ਹਾਂ, ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹਾਂ, ਹੋਰ ਜ਼ਿਆਦਾ ਆਨੰਦ ਮਾਣਦੇ ਹਾਂ, ਫਿਰ ਜ਼ਿਆਦਾ ਟਾਈਮ ਹੋ ਗਿਆ। ਇਹ ਕੰਮਾਂ ਕਾਰਾਂ ਤਾਂ ਮੁੱਕਣਾ ਹੀ ਨਹੀਂ ਹੈ, ਇਹ ਨਹੀਂ ਮੁੱਕਦੇ। ਇਹ ਤਾਂ ਆਪਣੇ ਪਿਓ ਤੋਂ ਨਹੀਂ ਮੁੱਕੇ, ਦਾਦੇ ਤੋਂ ਨਹੀਂ ਮੁੱਕੇ, ਪੜਦਾਦੇ ਤੋਂ ਨਹੀਂ ਮੁੱਕੇ, ਨਾ ਆਪਣੀ ਔਲਾਦ ਤੋਂ ਮੁੱਕਣੇ ਨੇ, ਨਾ ਉਹਨਾਂ ਤੋਂ ਅੱਗੇ ਮੁੱਕਣੇ, ਨਾ ਉਹਨਾਂ ਤੋਂ ਅੱਗੇ। ਜਦ ਤੱਕ ਸ੍ਰਿਸ਼ਟੀ ਰਹਿਣੀ ਹੈ, ਇਹ ਸਿਆਣਿਆਂ ਨੇ ਨਾਂ ਚੁਣ ਕੇ ਰੱਖਿਆ ਕੰਮ, ਜਿਹੜਾ ਸਦਾ ਹੀ ਕੰਮ ਰਹਿੰਦਾ ਹੈ, ਵਾਧਾ ਨਹੀਂ ਹੈ, ਕੰਮ ਕੰਮ ਹੀ ਰਹਿਣਾ ਇਹਨੇ। ਮਹਾਰਾਜ ਕਹਿੰਦੇ ਇਸ ਕਰਕੇ ਮੈਂ ਕਹਿੰਦੇ ਸਾਰੀ ਸੰਗਤ ਨੂੰ ਸਲਾਹ ਦਿੰਦਾ, ਬੇਨਤੀ ਕਰਦਾ, ਭਾਈ ਸਾਧ ਸੰਗ ਜਪ ਨਾਮ ਮੁਰਾਰੀ, ਸੁਣ ਨਾਨਕ ਹਰ ਹਰ ਜਸ ਸ੍ਰਵਨ, ਕੰਨਾਂ ਨਾਲ ਜਸ ਸੁਣੋ। ਇਹ ਵੱਡਾ ਲਾਹਾ ਹੈ, ਅਸਲੇ ਸ਼ਰਧਾ ਦੀ ਕਮੀ ਹੋ ਜਾਂਦੀ। ਸ਼ਰਧਾ ਨੂੰ ਜ਼ਿਆਦਾ ਵਧਾਓ ਆਪਣੀ ਨੂੰ। ਮਹਾਰਾਜ ਕਹਿੰਦੇ ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਨਾਲੇ ਸਾਰਾ ਦਿਨ ਕਿੱਥੇ ਫਿਰ ਜਾਪ ਹੁੰਦਾ ਜਾਂ ਸ਼ਬਦ ਦੀ ਵਿਚਾਰ ਹੁੰਦੀ ਹੈ, ਇਹ ਤਾਂ ਸਾਧ ਸੰਗਤ ਹੀ ਹੈ ਜਿੱਥੇ ਬਹਿ ਕੇ ਲਾਹਾ ਖੜ ਸਕਦੇ ਹਾਂ। ਇਦੂ ਬਾਅਦ ਫਿਰ ਇੰਨਾ ਲਾਹਾ ਨਹੀਂ ਮਿਲਦਾ ਸਾਰਾ ਦਿਨ ਵਿੱਚ। ਨਿਰਗੁਣ ਆਪ ਸਰਗੁਣ ਪੀਓ ਹੀ, ਨਿਰਗੁਣ ਗੁਣਾਂ ਤੋਂ ਬਿਨਾਂ ਕੀ ਹੋਇਆ, ਜਿਹੜੇ ਰਜੋ ਤਮੋ ਸਤੋ ਤੋਂ ਬਿਨਾਂ ਹੈ, ਨਿਰਗੁਣ ਸਰੂਪ ਜਿਹੜਾ ਨਜ਼ਰ ਨਹੀਂ ਆਉਂਦਾ, ਤੇ ਸਰਗੁਣ ਵੀ ਉਹੀ ਨਿਰਗੁਣ ਰੂਪ ਅਕਾਲ ਪੁਰਖ ਅਤੇ ਆਪ ਗੁਰੂ ਨਾਨਕ ਦੇਵ ਜੀ ਸਰਗੁਣ ਰੂਪ ਵਿੱਚ ਆ ਗਏ। ਫਿਰ ਗੁਰੂ ਗ੍ਰੰਥ ਸਾਹਿਬ ਤੱਕ ਸਾਰੇ ਸਰੂਪ ਉਹੀ ਹੈ, ਇਹ ਨਿਰਗੁਣ ਵੀ ਅਕਾਲ ਪੁਰਖ ਹੀ ਹੈ, ਸਰਗੁਣ ਰੂਪ ਵਿੱਚ ਸ਼ਬਦ ਰੂਪ ਹੋ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ। ਕਲਾ ਤਾਰ ਜਿਨ ਸਗਲੀ ਮੋਹੀ, ਆਪਣੀ ਜਿਹੜੀ ਕਲਾ ਹੈ, ਸ਼ਕਤੀ ਹੈ, ਇਹਦੇ ਦੁਆਰਾ ਜਿਨ੍ਹਾਂ ਨੇ ਸਾਰਿਆਂ ਨੂੰ ਮੋਹ ਲਿਆ ਹੈ, ਕਲਾ ਧਾਰ ਕੇ ਸਾਰਿਆਂ ਦੇ ਮਨ ਨੂੰ ਆਪਣੇ ਵੱਲ ਨੂੰ ਖਿੱਚ ਲਿਆ ਹੈ, ਆਪਣੇ ਚਰਿੱਤ ਪ੍ਰਭ ਆਪ ਬਣਾਏ, ਆਪਣੇ ਜਿਹੜੇ ਚਰਿੱਤ ਨੇ, ਚਰਿੱਤਰ ਨੇ, ਕੌਤਕ ਨੇ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆਪ ਹੀ ਕਿਰਪਾ ਕਰਕੇ ਬਣਾਏ ਨੇ। ਵਾਹਿਗੁਰੂ ਸਾਰਾ ਕੁਝ ਹੀ ਬਣਾਉਣ ਵਾਲਾ, ਆਪਣੇ ਕੌਤਕ ਆਪ ਕਰਨ ਵਾਲਾ ਹੈ। ਜਿੰਨੇ ਵੀ ਕੌਤਕ ਨੇ ਸੰਸਾਰ ਦੇ, ਇਹ ਸੱਚੇ ਪਾਤਸ਼ਾਹ ਆਪ ਹੀ ਕਰਨ ਹਾਰੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਆਪਣੀ ਕੀਮਤ ਆਪੇ ਪਾਏ। ਆਪਣੀ ਕੀਮਤ ਵਾਹਿਗੁਰੂ ਆਪ ਹੀ ਪਾ ਸਕਦੇ ਨੇ, ਆਪਾਂ ਉਹਦੀ ਕੀਮਤ ਵੀ ਨਹੀਂ ਪਾ ਸਕਦੇ, ਕਿਉਂਕਿ ਉਹ ਆਪਣੇ ਕੰਮ ਨੂੰ ਆਪ ਹੀ ਕਰਦੇ ਨੇ। ਸਧਾਰਨ ਜੀਵ ਉਹਦੀ ਕੀਮਤ ਨੂੰ ਨਹੀਂ ਪਾ ਸਕਦਾ, ਚੁੱਪ ਹੋ ਜਾਂਦਾ। ਗੁਰੂ ਨਾਨਕ ਦੇਵ ਜੀ ਕਹਿੰਦੇ ਨਾਨਕ ਕਥਨਾ ਕਰੜਾ ਸਾਰ, ਜਾ ਕੇ ਅਖੀਰ ਤੇ ਕਹਿੰਦੇ ਨਾਨਕ ਕਥਨਾ ਕਰੜਾ ਸਾਰ, ਔਖਾ ਹੈ ਹਰ ਬਿਨ ਦੂਜਾ ਨਾ ਹੀ ਕੋਏ। ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਸਰਾ ਨਹੀਂ ਹੈ ਸਾਰਿਆਂ ਦੇ ਵਿੱਚ। ਇਹ ਨਹੀਂ ਹੈ ਕਿ ਕਿਸੇ ਹੋਰ ਵਿੱਚ ਹੋਰ ਰੱਬ ਬੈਠਾ। ਸਰਬ ਨਿਰੰਤਰ ਏਕੋ ਸੋਏ, ਨਿਰੰਤਰ ਇੱਕ ਰਸ ਸਾਰਿਆਂ ਦੇ ਵਿੱਚ ਵਾਹਿਗੁਰੂ ਆਪ ਹੀ ਬੈਠਾ ਹੈ। ਓਤ ਪੋਤ ਰਵਿਆ ਰੂਪ ਰੰਗ, ਓਤ ਪੋਤ ਹੁੰਦਾ ਤਾਣਾ ਪੇਟਾ, ਕੱਪੜੇ ਦਾ ਖੱਡੀ ਨੂੰ ਬੁਣਦਿਆਂ ਹੋਇਆ ਸਿੱਧਾ ਧਾਗਾ ਅਤੇ ਟੇਢਾ ਧਾਗਾ। ਓਤ ਪੋਤ ਸਾਰਿਆਂ ਦੇ ਕੱਪੜੇ ਵਿੱਚ ਇਹੀ ਤਰੀਕ ਚੀਜ਼ ਹੈ, ਸਿੱਧਾ ਧਾਗਾ ਟੇਢਾ ਧਾਗਾ, ਭਾਵ ਕੱਪੜੇ ਦੇ ਤਾਰ ਤਾਰ ਦੇ ਵਿੱਚ ਜਿਵੇਂ ਰੰਗ ਚੜ ਜਾਂਦਾ ਹੈ, ਇਸ ਤਰ੍ਹਾਂ ਵਾਹਿਗੁਰੂ ਸਾਡੇ ਅੰਦਰ ਵਿਆਪਕ ਹੈ। ਓਤ ਪੋਤ ਰਵਿਆ ਰੂਪ ਰੰਗ, ਰੂਪ ਰੰਗ ਜਿਹੜਾ ਹੈ ਰੂਪਾਂ ਦੇ ਵਿੱਚ ਰੰਗਾਂ ਦੇ ਵਿੱਚ ਸਾਰਿਆਂ ਥਾਵਾਂ ਦੇ ਉੱਤੇ ਵਿਆਪਕ ਹੈ, ਹਰ ਥਾਂ ਆਪ ਹੀ ਬੈਠਾ ਹੈ। ਸਾਰੇ ਰੂਪ ਉਸੇ ਦੇ ਨੇ, ਸਾਰੇ ਰੰਗ ਵੀ ਉਸੇ ਦੇ ਨੇ। ਭਏ ਪ੍ਰਗਾਸ ਸਾਧਕੈ ਸੰਗ, ਪਰ ਇਸ ਗੱਲ ਨੂੰ ਪ੍ਰਕਾਸ਼ਮਾਨ ਕਿੱਥੇ ਹੋ ਸਕਦੇ? ਸਤਿਗੁਰੂ ਦੇ ਨਾਲ ਮਿਲ ਕੇ। ਹੁਣ ਦੋ ਅੱਖਰ ਨੇ ਸਾਧ ਸੰਗਤ, ਸਾਧ ਸੰਗਤ, ਸੰਗਤ ਤਾਂ ਜਿਹੜੇ ਆਪਾਂ ਬੈਠੇ ਹਾਂ, ਸਾਧ ਸਤਿਗੁਰੂ ਦਾ ਭਾਵ ਹੈ। ਸਤਿਗੁਰੂ ਦੇ ਸੰਗ ਵਿੱਚ ਬੈਠ ਕੇ ਇਹ ਪ੍ਰਕਾਸ਼ ਹੁੰਦਾ ਹੈ। ਵਾਹਿਗੁਰੂ ਸਰਬੀ ਰੰਗੀ ਰੂਪੀ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਰਚ ਰਚਨਾ, ਸ੍ਰਿਸ਼ਟੀ ਦੀ ਰਚਨਾ ਚੰਗੀ ਤਰ੍ਹਾਂ ਬਣਾ ਕੇ ਆਪਣੀ ਕਲ ਧਾਰੀ, ਆਪਣੀ ਕਲ ਸ਼ਕਤੀ ਇਹਦੇ ਵਿੱਚ ਪਾ ਦਿੱਤੀ। ਆਪਣੀ ਸ਼ਕਤੀ ਦੁਆਰਾ ਸ੍ਰਿਸ਼ਟੀ ਨੂੰ ਨਚਾਉਂਦਾ ਹੈ, ਭਜਾਉਂਦਾ ਹੈ, ਬਣਾਉਂਦਾ ਹੈ, ਹਰੇਕ ਕੰਮ ਕਰਦਾ ਹੈ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਅਨੇਕ ਵਾਰ ਨਾਨਕ ਬਲਿਹਾਰੀ, ਮੈਂ ਤਾਂ ਉਹ ਤੋਂ ਅਨੇਕਾਂ ਵਾਰੀ ਬਲਿਹਾਰ ਜਾਵਾਂ, ਕਿਉਂਕਿ ਤੇਰੇ ਰੰਗਾਂ ਦਾ ਪਤਾ ਹੀ ਨਹੀਂ ਲੱਗਦਾ, ਤੇਰੇ ਕੌਤਕਾਂ ਦਾ ਪਤਾ ਨਹੀਂ ਲੱਗਦਾ। ਦੁਨੀਆਂ ਦੇ ਵਿੱਚ ਹਰੇਕ ਦੀ ਸ਼ਕਲ ਵੱਖੋ ਵੱਖਰੀ ਬਣਾਈ, ਬੋਲੀ ਬਣਾਈ, ਦਸਤਾਰ ਰਫਤਾਰ ਗੁਫਤਾਰ, ਸਿਆਣੇ ਕਹਿੰਦੇ ਨੇ ਵਾਹਿਗੁਰੂ ਨੇ ਵੱਖੋ ਵੱਖਰੀਆਂ ਬਣਾਈਆਂ ਨੇ। ਸਲੋਕ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਚਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ। 19ਵੀਂ ਅਸ਼ਟਪਦੀ ਪਹਿਲਾਂ ਸਲੋਕ ਉਚਾਰਨ ਕਰਦੇ ਨੇ। ਸਾਥ ਨਾ ਚਾਲੈ ਬਿਨ ਭਜਨ, ਜਦੋਂ ਦੁਨੀਆਂ ਚੋਂ ਚੱਲਣਾ ਹੈ, ਸਰੀਰ ਛੱਡ ਕੇ ਜਾਣਾ ਹੈ, ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਹੋਰ ਕੋਈ ਚੀਜ਼ ਇਸ ਬੰਦੇ ਦੇ ਨਾਲ ਨਹੀਂ ਜਾਂਦੀ। ਵਿਖਿਆ ਸਗਲੀ ਛਾਰ, ਜਿੰਨੀ ਵਿਖਿਆ ਮਾਇਆ ਹੈ, ਵਿਖਿਆ ਵਿਸ਼ੇ ਵਿਕਾਰ ਨੇ, ਜਿੰਨੀ ਜ਼ਹਿਰ ਇਕੱਠੀ ਕੀਤੀ ਹੈ ਮਨੁੱਖ ਨੇ, ਸਗਲੀ ਛਾਰ, ਛਾਰ ਹੁੰਦੀ ਸਵਾਹ,